ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
You're with SBS Radio।
ਮੈਲਬਨ ਤੋਂ ਮੈਂ ਸੁਮੀਤ ਕੌਰ ਨਿੱਕਾ ਜਿਹਾ ਸਵਾਗਤ ਕਰਦੀ ਹਾਂ। ਦੋਸਤੋ, ਪੰਜਾਬੀ ਕਲਾ ਦੇ ਸਿਖਰਲੇ ਸਿਤਾਰੇ ਜਸਵਿੰਦਰ ਭੱਲਾ ਜੀ ਦਾ ਇਸ ਫਾਨੀ ਸੰਸਾਰ ਤੋਂ ਜਾਣਾ ਹਰ ਉਮਰ ਵਰਗ ਲਈ, ਦੁਨੀਆਂ 'ਚ ਵਸਦੇ ਸਾਰੇ ਪੰਜਾਬੀਆਂ ਲਈ ਕਾਫੀ ਦੁਖਦਾਈ ਰਿਹਾ। ਅੱਜ ਸ਼ਰਧਾਂਜਲੀ ਪੱਖੋਂ ਸਾਰਿਆਂ ਨੂੰ ਹੱਸਣ ਹਸਾਉਣ ਵਾਲੇ ਚਿਹਰੇ ਭੱਲਾ ਸਾਹਿਬ ਨੂੰ ਅਸੀਂ ਯਾਦ ਕਰ ਰਹੇ ਹਾਂ। ਉਹਨਾਂ ਦੀ ਜ਼ਿੰਦਗੀ ਤੇ ਵਿਰਾਸਤ ਬਾਰੇ ਗੱਲਾਂ ਕਰਨ ਲਈ, ਉਹਨਾਂ ਦੀ ਜ਼ਿੰਦਗੀ ਤੇ ਚਾਨਣਾ ਪਾਉਣ ਲਈ ਛਣਕਾਟੇ ਦੇ ਦਿਨਾਂ ਤੋਂ ਉਹਨਾਂ ਦੇ ਸਾਥੀ ਬਾਲ ਮੁਕੰਦ ਸ਼ਰਮਾ ਜੀ ਨੇ ਸਾਡੇ ਨਾਲ ਸਾਂਝ ਪਾਈ ਹੈ। ਆਓ ਉਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ। ਹਾਂਜੀ ਸ਼ਰਮਾ ਜੀ, ਦੱਸੋ ਤੁਸੀਂ ਭੱਲਾ ਜੀ ਦੇ ਯੋਗਦਾਨ ਨੂੰ ਕਿਵੇਂ ਯਾਦ ਕਰਦੇ ਹੋ?
ਸੁਮਿਤ ਜੀ, ਅਕਸਰ ਇਹ ਪਿਛਲੇ 10 ਦਿਨਾਂ ਤੋਂ ਮੀਡੀਆ ਤੋਂ ਇਹੀ ਸਵਾਲ ਮੈਨੂੰ ਹੋ ਰਿਹਾ ਕਿ ਉਹਨਾਂ ਦੇ ਨਾਲ ਬਿਤਾਏ ਪਲ ਯਾਦ ਕਰੋ। ਮੈਂ ਕਹਿੰਦਾ ਹੁੰਦਾ ਕਿ ਪਲ ਨਹੀਂ, ਮੈਂ ਲਗਭਗ 5 ਦਹਾਕੇ ਹੰਢਾਏ ਆ। 48 ਈਅਰਸ ਕੰਪੈਨੀਅਨਸ਼ਿਪ ਇਜ਼ ਏ ਨਾਟ ਅ ਸਮਾਲ ਪੀਰੀਅਡ
ਜੀ।
ਤੇ ਅਸੀਂ ਇੱਕ ਦੂਜੇ ਤੋਂ ਵੱਖ ਹੋ ਕੇ ਕਿਵੇਂ ਜਿਉਣਾ, ਇਹਦੇ ਬਾਰੇ ਇਮੈਜਿਨ ਵੀ ਨਹੀਂ ਸੀ ਕੀਤਾ, ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਤੇ ਮੇਰੇ ਕੋਲ ਭਾਵੁਕ ਹੋਇਆ, ਇਹ ਵੀ ਬੋਲ ਮੂੰਹ ਨਿਕਲ ਜਾਂਦਾ ਕਿ ਕੋਈ ਇਨਸਾਨ ਤਾਂ ਸਾਡੀ ਜੋੜੀ ਨਹੀਂ ਤੋੜ ਸਕਿਆ, ਪਰ ਭਗਵਾਨ ਦੇ ਅੱਗੇ ਕੋਈ ਵੱਸ ਨਹੀਂ
ਜੀ। ਸ਼ਰਮਾ ਜੀ, ਜਿਵੇਂ ਕਿ ਤੁਸੀਂ ਦੱਸਿਆ, 5 ਦਹਾਕਿਆਂ ਦਾ ਸਮਾਂ, ਲੰਬਾ ਅਰਸਾ ਤੁਸੀਂ ਉਹਨਾਂ ਨਾਲ ਗੁਜ਼ਾਰਿਆ। ਜਿਵੇਂ ਦੁਨੀਆਂ ਦੇ ਲਈ ਉਹਨਾਂ ਦਾ ਜਿਹੜਾ ਚਿਹਰਾ ਮੁਰਾ ਸੀ, ਉਹ ਇੱਕ ਹਾਸਿਆਂ ਦੇ ਪਿਟਾਰੇ ਸਨ, ਸਾਰਿਆਂ ਨੂੰ ਹੱਸੂ ਹੱਸੂ ਕਰਕੇ ਮਿਲਦੇ ਸਨ। ਬਟ ਆਮ ਤੌਰ 'ਤੇ ਇਹੋ ਜਿਹੇ ਲੋਕ, ਕਲਾ ਨੂੰ ਪਿਆਰ ਕਰਨ ਵਾਲੇ ਲੋਕ ਜਾਂ ਆਮ ਜ਼ਿੰਦਗੀ ਦੀਆਂ ਸਰੋਸਰੀ ਗੱਲਾਂ 'ਚੋਂ ਹਾਸੇ ਲੱਭਣ ਵਾਲੇ ਲੋਕ ਕਾਫ਼ੀ ਸੰਜੀਦਾ ਹੁੰਦੇ ਨੇ ਆਪਣੀ ਅਸਲ ਜ਼ਿੰਦਗੀ ਦੇ ਵਿੱਚ। ਤੁਸੀਂ ਉਹਨਾਂ ਦੇ ਨਾਲ ਇੰਨਾ ਸਮਾਂ ਬਿਤਾਇਆ, ਕੋਈ ਐਸੀ ਗੱਲ ਸੀ ਜੋ ਉਹਨਾਂ ਨੂੰ ਪਰੇਸ਼ਾਨ ਕਰਦੀ ਸੀ?
ਉਹਨਾਂ ਨੂੰ ਪਰੇਸ਼ਾਨ ਸਿਰਫ ਇੱਕ ਗੱਲ ਕਰਦੀ ਸੀ ਕਿ ਮੈਂ ਆਪਣੀ ਪਿਛਲੀ ਪਰਫਾਰਮੈਂਸ ਤੋਂ ਹੋਰ ਬਿਹਤਰ ਕਿਵੇਂ ਪਰਫਾਰਮ ਕਰਨਾ। ਮੈਂ ਹਮੇਸ਼ਾ ਛਣਕਾਟਿਆਂ ਦੀ ਜਰਨੀ 'ਚ 27 ਛਣਕਾਟੇ 1988 ਤੋਂ ਲੈ ਕੇ 2009 ਤੱਕ ਉਹ ਜਰਨੀ ਅਸੀਂ ਇਕੱਠਿਆਂ ਜੀਵੀ। ਉਹਦੇ ਵਿੱਚ ਛਣਕਾਟਾ ਦੀ ਸਕ੍ਰਿਪਟਿੰਗ ਕਰਦੇ ਇੱਕ ਵਾਰੀ ਨਹੀਂ, ਦੋ ਵਾਰ ਨਹੀਂ, 5-5 ਵਾਰੀ ਡਾਇਲੋਗ ਨੂੰ ਬੋਲ ਬੋਲ ਕੇ ਵੇਖਣਾ, ਕਰਕੇ ਵੇਖਣਾ। ਅਤੇ ਮੈਂ ਵੀ ਕਈ ਵਾਰੀ ਅੱਕ ਜਾਣਾ ਵੀ ਜਸਵਿੰਦਰ ਇੰਨੀ ਪਰਫੈਕਸ਼ਨ ਦੀ ਕਿਉਂ ਕੋਸ਼ਿਸ਼ ਕਰਦੇ। ਅਤੇ ਉਹਨੇ ਕਹਿਣਾ ਕਿ ਬਾਲਮਕੰਦ, ਜਸਵਿੰਦਰ ਭੱਲਾ ਦਾ ਕੰਪੀਟੀਸ਼ਨ ਸਿਰਫ ਇੱਕ ਬੰਦੇ ਨਾਲ, ਉਹ ਆ ਜਸਵਿੰਦਰ ਭੱਲਾ ਹਿਮਸੈਲਫ। ਜੇ ਮੈਂ ਪਹਿਲੇ ਨਾਲ ਬਿਹਤਰ ਕਰੂੰਗਾ, ਛਣਕਾਟਾ 93 ਤੋਂ ਛਣਕਾਟਾ 94 ਚੜ੍ਹਦਾ ਆਊਗਾ, 93.5 ਉਸ ਤੋਂ ਉੱਪਰ ਆਊਗਾ, 95 ਉਸ ਤੋਂ ਉੱਪਰ ਆਊਗਾ, ਤਾਂ ਹੀ ਲੋਕ ਮੈਨੂੰ ਪਿਆਰ ਕਰਨਗੇ। ਸੋ ਉਹ ਜਿਹੜੀ ਉਹਦੀ ਇੱਕ ਮਿਹਨਤ ਕਹਿ ਲਓ, ਉਹਦਾ ਇੱਕ ਪਰਫੈਕਸ਼ਨਿਸਟ ਬਿਹੇਵੀਅਰ ਕਹਿ ਲਓ, ਉਹਦੇ ਕਰਕੇ ਹੀ ਮੈਨੂੰ ਲੱਗਦਾ ਕਿ ਫਿਲਮਾਂ ਦੇ ਵਿੱਚ ਵੀ ਜਦੋਂ ਉਹਨੇ ਪੈਰ ਧਰਿਆ ਤੇ ਪਿੰਡਾਂ ਜਿਵੇਂ ਕਹਿੰਦੇ ਧੱਕ ਪਾਤੀ, ਉਸ ਬੰਦੇ ਨੇ ਫਿਲਮਾਂ ਦੇ ਵਿੱਚ ਕਮੇਡੀ ਦੇ ਮਿਆਰ ਨੂੰ ਉਸ ਲੈਵਲ ਤੱਕ ਪਹੁੰਚਾ ਦਿੱਤਾ ਜਿੱਥੇ ਗੁਰਪ੍ਰੀਤ ਘੁੱਗੀ ਜੀ ਵੀ ਉਹਨਾਂ ਦੇ ਅੰਤਮ ਅਰਦਾਸ ਤੇ ਬੋਲਦਿਆਂ ਕਹਿ ਗਏ ਕਿ ਜਦੋਂ ਆਪੋਜਿਟ ਭੱਲਾ ਸਾਹਿਬ ਹੁੰਦੇ ਸੀਗੇ, ਅਸੀਂ ਅਵੇਸਲੇ ਨਹੀਂ ਹੋ ਸਕਦੇ ਸੀਗੇ, ਸਾਨੂੰ ਪਤਾ ਸੀ ਮੂਹਰਿਓ ਭੱਲਾ ਸਾਹਿਬ ਦੇ ਪੰਚ ਨੂੰ ਕਾਊਂਟਰ ਪੰਚ ਅਸੀਂ ਕਰ ਪਾਵਾਂਗੇ। ਬੜੀ ਤਿਆਰੀ ਨਾਲ ਅਸੀਂ ਆਉਂਦੇ ਸੀਗੇ ਕਿਉਂਕਿ ਸਪੋਨਟੈਂਟੀ, ਹੀ ਵਾਜ਼ ਬਲੈਸਡ ਵਿਦ ਸੁਮਿਤ, ਜਿਹੜੀ ਉਹਨਾਂ 'ਚ ਕ੍ਰੀਏਟਿਵਿਟੀ ਐਂਡ ਉਨੀ ਹੀ ਖੂਬਸੂਰਤੀ ਨਾਲ ਗੱਲ ਨੂੰ ਪੇਸ਼ ਕਰ ਜਾਣਾ
ਜੀ,
ਇਹ ਬਲੈਸਿੰਗ ਸਿਰਫ ਭੱਲਾ ਸਾਹਿਬ ਦੇ ਹਿੱਸੇ ਆਈ ਆ। ਉਸ ਬੰਦੇ ਨੇ ਆਪਣੀ ਸਪੋਨਟੈਂਟੀ, ਆਪਣੀ ਕ੍ਰੀਏਟਿਵ ਟਾਈਮਿੰਗ ਐਂਡ ਸਭ ਤੋਂ ਵੱਡੀ ਗੱਲ ਤਕੀਆ ਕਲਾਮ ਜਿਹਨੂੰ ਕਹਿੰਦੇ ਆ, ਵਨ ਲਾਈਨਰ ਸਿਗਨੇਚਰ ਡਾਇਲੋਗ, ਉਹ ਉਹਨਾਂ ਦੇ ਇੰਨੇ ਕੁ ਮਸ਼ਹੂਰ ਹੋ ਗਏ ਪੰਜਾਬ ਦੇ ਕਿ ਉਹਨਾਂ ਨੇ ਉਹਨਾਂ ਨੂੰ 4 ਪੀੜ੍ਹੀਆਂ ਦਾ ਇੱਕ ਹੀਰੋ ਬਣਾਇਆ। ਬੱਚੇ ਵੀ ਉਹਨਾਂ ਦੇ ਫੈਨ, ਫਾਦਰ, ਗ੍ਰੈਂਡ ਫਾਦਰ, ਸਮਟਾਈਮ ਗ੍ਰੇਟ ਗ੍ਰੈਂਡ ਫਾਦਰ, 40 ਸਾਲਾਂ ਤੋਂ ਇੰਡਸਟਰੀ 'ਚ ਰਾਜ ਕਰ ਰਹੇ ਸੀਗੇ। ਉਹਨਾਂ ਦੀ ਮਿਹਨਤ ਜਿਹੜੀ ਸੀ, ਉਸ ਕਰਕੇ ਉਹ ਐਡੇ ਮਹਿਬੂਬ ਕਲਾਕਾਰ ਵਜੋਂ ਵਿਚਰੇ।
ਜੰਗਲ, ਜਿਵੇਂ ਤੁਸੀਂ ਸਪੋਨਟੈਨਿਟੀ ਦੀ ਗੱਲ ਕੀਤੀ ਹੈ ਕਿ ਆਪ ਮੁਹਾਰੇ ਉਹਨਾਂ ਨੂੰ ਗੱਲਾਂ ਬੋੜਦੀਆਂ ਸਨ, ਤੁਸੀਂ ਉਹਨਾਂ ਦੇ ਸਟਰਗਲ ਤੇ ਦਿਨਾਂ ਤੋਂ ਉਹਨਾਂ ਦੇ ਅੰਤਲੇ ਸਮੇਂ ਤੱਕ ਉਹਨਾਂ ਦੇ ਸਾਥ ਰਹੇ, ਉਹਨਾਂ ਦੇ ਨਾਲ ਰਹੇ ਹੋ, ਕੋਈ ਅਜਿਹਾ ਕਿੱਸਾ ਜੋ ਤੁਸੀਂ ਦੱਸਣਾ ਚਾਹੋ ਜੋ ਜੱਗ ਜ਼ਾਹਿਰ ਨਾ ਹੋਵੇ ਪਰ ਤੁਸੀਂ ਅੱਜ ਸਾਂਝਾ ਕਰਨਾ ਚਾਹੁੰਦੇ ਹੋਵੋ?
ਇਸ ਤਰ੍ਹਾਂ ਸੁਮਿਤ, ਬਹੁਤ ਸਾਰੇ ਕਿੱਸੇ ਆ, ਪਰ ਮੈਂ ਨਾ ਉਹਨਾਂ ਦੇ ਜੀਵਨ ਦੇ ਜੋ ਪੱਖ ਲੋਕਾਂ ਨੂੰ ਘੱਟ ਪਤਾ ਨੇ, ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਉਹ ਸਾਂਝੇ ਕਰਨਾ ਚਾਹੂੰਗਾ ਕਿ ਜਸਵਿੰਦਰ ਭੱਲਾ ਨੂੰ ਆਮ ਦੁਨੀਆਂ ਜਿਹੜੀ ਹਰ ਇੱਕ ਪੰਜਾਬੀ ਦੁਨੀਆਂ ਦੇ ਕਿਸੇ ਕੋਨੇ 'ਚ ਵੱਸਦਾ ਉਹ ਇੱਕ ਬਿਹਤਰੀਨ ਅਦਾਕਾਰ, ਟੌਪ ਕਮੇਡੀਅਨ, ਵਿਅੰਗਕਾਰ ਤਾਂ ਜਾਣਦਾ ਹੀ ਆ, ਲੇਕਿਨ ਜਸਵਿੰਦਰ ਭੱਲਾ ਇੱਕ ਇੰਨੇ ਅੱਛੇ ਫੈਮਿਲੀ ਮੈਨ, ਇੰਨੇ ਅੱਛੇ ਉਹ ਪਿਤਾ, ਇੰਨੇ ਅੱਛੇ ਪੁੱਤਰ, ਇੰਨੇ ਅੱਛੇ ਉਹ ਫਾਦਰ ਇਨ ਲਾਅ, ਇੰਨੇ ਅੱਛੇ ਉਹ ਭਰਾ, ਤੇ ਸਭ ਤੋਂ ਵਧੀਆ ਦੋਸਤ, ਇਹ ਜਿਹੜੀ ਉਹਨਾਂ ਦੀ ਖੂਬੀ ਉਹ ਮੈਂ 50 ਸਾਲ 48 ਸਾਲਾਂ ਨੇੜਿਓਂ ਹੰਢਾਈ ਤੇ ਆਪ ਮਾਣ ਕੀਤਾ ਉਸ ਗੱਲ ਤੇ, ਉਹ ਪੱਖ ਉਹਨਾਂ ਦਾ ਬਹੁਤ ਵੱਡਾ ਸੀ ਕਿ ਇਸ ਕਲਯੁਗੀ ਜ਼ਮਾਨੇ ਚ ਸਤਿਯੁਗੀ ਸਰਵਣ ਪੁੱਤ ਕੇ ਬਣ ਕੇ ਦਿਖਾਇਆ ਕਿ ਪਿਤਾ ਜੀ, ਮਾਤਾ ਜੀ, ਆਪ ਤੇ ਵਾਈਫ, ਪੁੱਤਰ ਤੇ ਨੂੰਹ, ਤੀਜਵਾਈ ਤਾਂ ਉਹਨਾਂ ਦੇ ਬਾਹਰ ਕੈਨੇਡਾ ਰਹਿੰਦੇ ਆ, ਨਾਰਵੇ ਰਹਿੰਦੇ ਆ, ਬਟ ਇਹ 3 ਪੀੜ੍ਹੀਆਂ ਇੱਕ ਛੱਤ ਹੇਠੇ ਸਮੇਤ ਪੰਜਾਬ ਨਹੀਂ ਦੁਨੀਆਂ ਦੇ ਕਿਸੇ ਕੋਨੇ ਮੈਨੂੰ ਦੱਸੋ ਕਿ ਜੁਆਇੰਟ ਫੈਮਿਲੀਆਂ ਮਿਲਦੀਆਂ ਅੱਜ ਆਪਾਂ ਨੂੰ, ਜਿਹੜੀ ਉਹਨਾਂ ਨੇ ਨਿਭਾਈ। ਉਸ ਤੋਂ ਵੱਡਾ ਜਿਹੜਾ ਮੈਂ ਕਹੂੰਗਾ PhD ਵਿੱਚ ਜੋ ਉਹਨਾਂ ਨੇ ਬਤੌਰ ਪ੍ਰੋਫੈਸਰ, ਫਿਰ ਹੈਡ ਆਫ ਦ ਡਿਪਾਰਟਮੈਂਟ 2015 ਤੋਂ 20 ਤੱਕ ਰਹੇ ਹੋ, ਐਕਸਟੈਂਸ਼ਨ ਐਜੂਕੇਸ਼ਨ, ਪ੍ਰਸਾਰ ਸਿੱਖਿਆ ਵਿਭਾਗ, MSc PhD ਸਟੂਡੈਂਟ ਪੜ੍ਹਾਏ, ਉਹ ਐਜ ਟੀਚਰ ਵੀ ਔਰ ਐਜ ਐਕਸਟੈਂਸ਼ਨਿਸਟ ਸਬਜੈਕਟ ਸੀ ਐਕਸਟੈਂਸ਼ਨ ਐਜੂਕੇਸ਼ਨ, ਮੇਲਿਆਂ ਦੇ PhD ਦੇ ਜਿਹਨੂੰ ਲੈਬ ਟੂ ਲੈਂਡ ਪ੍ਰੋਗਰਾਮ ਕਹਿੰਦੇ ਹਾਂ ਕਿ ਜੋ ਰਿਸਰਚ ਹੋ ਗਈ, ਜੋ ਯੂਨੀਵਰਸਿਟੀ 'ਚ ਖੋਜ ਹੋ ਗਈ, ਉਹਨੂੰ ਕਿਸਾਨਾਂ ਤੱਕ ਪਹੁੰਚਾਉਣਾ ਕਿਵੇਂ ਆ, ਉਹ ਸ਼ਬਦ ਜਿਹੜੇ ਕਿਸਾਨਾਂ ਦੇ ਛੇਤੀ ਹੀ ਸਮਝ ਆ ਜਾਣ, ਉਹ ਸ਼ਬਦਾਂ 'ਚ ਗੱਲ ਨੂੰ ਸਮਝਾ ਲੈਣਾ, ਇਹ ਜਸਵਿੰਦਰ ਭੱਲਾ ਦੀ ਕੰਟਰੀਬਿਊਸ਼ਨ ਪੰਜਾਬ ਦੀ ਖੇਤੀਬਾੜੀ ਨੂੰ ਬਹੁਤ ਵੱਡੀ ਸੀ। ਦੇਖੋ ਵਿਰਾਸਤ ਉਹਨਾਂ ਦੀ ਬੇਸਿਕਲੀ ਕੱਦੋਂ ਪਿੰਡ ਆ ਦਰਾਹੇ ਕੋਲ, ਜਿੱਥੇ ਉਹਨਾਂ ਦੇ ਗ੍ਰੇਟ ਗ੍ਰੈਂਡਫਾਦਰ ਜਿਹੜੇ ਸੀਗੇ ਉਹ ਬਿਜ਼ਨਸ ਕਰਦੇ ਸੀਗੇ, ਅਤੇ ਕੱਦੋਂ ਤੋਂ 4-5 ਮੀਲ 'ਤੇ ਦਰਾਹਾ ਜਿੱਥੇ ਆ ਕੇ ਡੈਡੀ ਨੇ ਘਰ ਬਣਾ ਕੇ ਸੈਟਲ ਹੋਏ, ਉੱਥੇ ਇਹ ਪੜ੍ਹੇ 10ਵੀਂ ਤੱਕ, ਅਤੇ ਉੱਥੇ ਹੀ ਮੈਂ ਜਦੋਂ ਜਾਣਾ ਸ਼ੁਰੂ ਕੀਤਾ ਉੱਥੇ ਮੈਂ ਅੱਖੀਂ ਸੀਨ ਵੇਖਦਾ ਰਿਹਾ ਕਿ ਆਪਣੇ ਜਿਹੜੇ ਫਾਦਰ ਜਾਂ ਗ੍ਰੈਂਡ ਫਾਦਰ ਹੁੰਦੇ ਆ ਉਹ ਕੰਜ਼ਰਵੇਟਿਵ ਵੀ ਹੁੰਦੇ ਆ, ਥੋੜ੍ਹਾ ਸੰਕੋਚ ਵੀ ਕਰਦੇ ਹੁੰਦੇ ਆ, ਉਹਨਾਂ ਨੂੰ ਹੁੰਦਾ ਕਿ ਘਰ ਦਾ ਮਾਹੌਲ ਸੰਜੀਦਾ ਹੀ ਰਹੇ, ਪਰ ਭੱਲਾ ਸਾਹਿਬ ਦੇ ਹਿੱਸੇ ਗੱਲ ਆਈ ਸੀ ਕਿ ਉਹ ਜਿੱਥੇ ਵੀ ਜਾਂਦੇ ਸੀ ਉਹ ਰੌਣਕ ਬਣਦੇ ਸੀਗੇ, ਅਤੇ ਉਹ ਰੌਣਕ ਘਰੋਂ ਸ਼ੁਰੂ ਕਰਦੇ ਸੀਗੇ, ਅਤੇ ਮੈਨੂੰ ਉਹ ਸੀਨ ਯਾਦ ਆ ਦਾਦਾ ਜੀ ਨੂੰ ਬਾਹੋਂ ਫੜ ਕੇ, ਉਹਨੂੰ ਕਹਿਣਾ ਦਾਦਾ ਜੀ ਮੈਂ ਬੋਲੀ ਪਾਉਣ ਲੱਗਿਆ, ਧਾਵੇ ਧਾਵੇ ਧਾਵੇ, ਉਹਨਾਂ ਕਹਿੰਦਾ ਉਹ ਪੁੱਤ ਬੰਦ ਕਰ ਬੰਦ ਹੌਲੀ ਬੇਟੇ ਗੁਆਂਢੀ ਨਹੀਂ 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 ਡੈਡੀ ਬਾਈ ਜੀ ਕਹਿੰਦੇ ਗ੍ਰੈਂਡ ਬਾਈ ਜੀ ਮੈਂ ਬੋਲੀ ਪਾਉਣ ਲੱਗਾ ਧਾਵੇ ਧਾਵੇ ਧਾ, ਮੈਂ ਕਹਿੰਦਾ ਜਸਵਿੰਦਰ ਤੂੰ ਕਿਉਂ ਖਜਾਉਂਦਾ, ਕਹਿੰਦਾ ਯਾਰ ਬੋਲੀਆਂ ਪਾਉਣੀ ਚਾਹੀਦੀਆਂ ਘਰਾਂ 'ਚ, ਆਪਾਂ ਕਿਉਂ ਇੱਦਾਂ ਕਰਦੇ ਹਾਂ, ਤਾਂ ਬਜ਼ੁਰਗਾਂ ਨੇ ਉਹਨਾਂ ਨੂੰ ਅਦਰਵਾਈਜ਼ ਲੈਣਾ, ਭੱਲਾ ਸਾਹਿਬ ਨੇ ਆਪਣੇ ਰੂਪ 'ਚ ਆ ਜਾਣਾ, ਅਤੇ 9ਵੀਂ 10ਵੀਂ ਪੜ੍ਹਦੇ ਇਹਨਾਂ ਨੇ ਡਾਲਡੇ ਦੀ ਢੋਲਕੀ ਦਾ ਡੱਬਾ ਬਣਾ ਕੇ ਢੋਲਕੀ, ਅਤੇ ਗੀਤ ਗਾਤਾ, ਅਤੇ ਉਹ ਗੀਤ ਮੁੜ ਕੇ ਆਲ ਇੰਡੀਆ ਰੇਡੀਓ ਵਾਲੇ ਨੇ ਰਿਕਾਰਡ ਕਰ ਲਿਆ, 75-76 ਦੀਆਂ ਗੱਲਾਂ ਕਰਦਾ ਮੈਂ, ਮੇਰੇ ਤੋਂ ਪਹਿਲਾਂ ਮੈਂ 77 'ਚ ਕਲਾਸ 1 ਬਣਿਆ, ਉਹ ਰੇਡੀਓ 'ਤੇ ਮੇਰੇ ਤੋਂ ਪਹਿਲਾਂ ਆ ਚੁੱਕੇ ਸੀਗੇ, ਯਾਨੀ ਉਹਨਾਂ ਦੀ ਗਾਇਕੀ ਦਾ ਸ਼ੌਂਕ ਮੈਨੂੰ ਦੱਸਦੇ ਦੋਸਤਾਂ ਦੇ ਬਚਪਨ ਵਾਲੇ, ਕਹਿੰਦੇ ਰਾਮਲੀਲਾ ਵਿੱਚ ਭੱਲਾ ਸਾਹਿਬ ਨੇ ਉਦੋਂ ਕੇ ਦੀਪ ਸਾਹਿਬ ਦਾ ਬੜਾ ਮਸ਼ਹੂਰ ਗੀਤ ਸੀ ਤਾਜੇ ਸਮੋਸੇ ਖਾ ਲਓ, ਉਹ ਗਾਇਆ ਕਰਨਾ, ਅਤੇ ਉਹ ਕਰਕੇ ਇੰਨਾ ਪਾਪੂਲਰ ਹੋ ਗਏ ਕਿ ਰਾਮਲੀਲਾ ਵਿੱਚ ਫਰਮਾਇਸ਼ ਆਇਆ ਕਰਨੀ ਉਹ ਬੱਚੇ ਨੂੰ ਬੁਲਾਓ ਜੀ ਬਹਾਦਰ ਸਿੰਘ ਜੀ ਦੇ ਨੂੰ ਉਹ ਗਾਣਾ ਸੁਣਾਵੇ। ਸੋ ਇੱਦਾਂ ਦੀ ਸਟੇਜੀ ਉਹਨਾਂ ਦੀ ਜਿਹੜੀ ਝੱਕ ਖੁੱਲ ਗਈ ਬਚਪਨ ਵਿੱਚ ਹੀ, ਅਤੇ ਉਹ ਏਡੇ ਵੱਡੇ ਸਟਾਰ ਬਣ ਗਏ, ਉਦੋਂ ਬਚਪਨ 'ਚ ਸੋਚਿਆ ਵੀ ਨਹੀਂ ਹੋਊਗਾ ਦਰਾਹੇ 'ਚ ਆਪਣਾ। ਸੁਮੀਤ
ਪੜ੍ਹਾਈ ਤੁਹਾਡੀ ਕਿਹੜੇ ਯੂਨੀਵਰਸਿਟੀ ਦੀ ਹੈ ਦੱਸੋ ਥੋੜ੍ਹਾ।
ਅਸੀਂ ਜੀ ਸੁਮੀਤ 1977 ਦੇ ਵਿੱਚ BSc ਐਗਰੀਕਲਚਰ 5-year ਪ੍ਰੋਗਰਾਮ ਆਫਟਰ ਮੈਟ੍ਰਿਕ ਕਰਦੇ ਹਾਂ ਅਸੀਂ, ਉਹਦੇ ਵਿੱਚ ਅਸੀਂ ਕਲਾਸ ਫੈਲੋ ਬਣ ਗਏ, ਰੋਲ ਨੰਬਰ 2 ਮੇਰਾ, ਰੋਲ ਨੰਬਰ 3 ਭੱਲਾ ਸਾਹਿਬ ਦਾ, ਅਤੇ ਦੋਨੋਂ ਅਸੀਂ ਜਦੋਂ ਕਲਾਸ ਫੈਲੋ ਬਣੇ ਹਾਂ ਅਤੇ ਸਾਡੇ ਪ੍ਰੋਫੈਸਰ ਵੀ, ਸਾਡੇ ਉਸਤਾਦ ਵੀ, ਸਾਡੇ ਡਾਂਸ ਡਰਾਮਾ ਮਿਊਜ਼ਿਕ ਕਲੱਬ PAU ਉਹਦੇ ਪ੍ਰਧਾਨ ਸੀ ਡਾਕਟਰ ਕੇਸ਼ਵਰਾਮ ਸ਼ਰਮਾ, ਸਾਡੇ ਸੋਇਲ ਦੇ ਟੀਚਰ ਵੀ ਸੀਗੇ, ਉਹ ਇੰਚਾਰਜ ਹੋਣ ਕਰਕੇ ਡਰਾਮਾ ਕਲੱਬ ਦੇ, ਉਹਨਾਂ ਨੇ ਕਿਹਾ ਵੀ ਆਪਣੀਆਂ ਹੋਬੀਜ਼ ਲਿਖਾਓ, ਅਤੇ ਸੁਮੀਤ ਮੈਂ ਹੱਥ ਖੜਾ ਕੀਤਾ ਕਿ ਮੈਂ ਪਿੰਡੋਂ ਲੋਹੀਆਂ ਤੋਂ ਮੇਰੇ ਵੱਡੇ ਭਰਾਵਾਂ ਦੇ ਨਿਰਦੇਸ਼ਨਾਂ 'ਚ ਮੈਂ ਥੀਏਟਰ ਕਰਦਾ ਆਇਆ ਸੀਗਾ, ਮੈਂ ਬਚਪਨ 'ਚ ਹੀ 9ਵੀਂ 'ਚ ਪੜ੍ਹਦਾ ਇੱਕ ਨਾਟਕ ਜਿਹੜਾ ਉਹ ਡਾਇਰੈਕਟ ਕਰ ਲਿਆ ਸੀ ਗੁਰੂ ਨਾਨਕ ਦੇਵ ਜੀ ਦੀਆਂ ਲਾਈਫ ਦੇ ਉੱਪਰ ਸੀਗਾ, ਇਹ ਲਹੂ ਕਿਸ ਦਾ ਹੈ, ਮਲਕ ਭਾਗੋ ਅਤੇ ਭਾਈ ਲਾਲ ਸਟੋਰੀ ਸੀ, ਤਾਂ ਮੈਂ ਆ ਕੇ ਨਾਟਕਾਂ ਵਿੱਚ ਸ਼ੁਰੂ ਕਰਤਾ ਭਾਗ ਲੈਣਾ। ਭੱਲਾ ਜੀ ਨੇ ਹੱਥ ਖੜਾ ਕੀਤਾ ਸਿੰਗਿੰਗ 'ਚ,
ਅੱਛਾ ਜੀ,
ਇਹ ਸਿੰਗਰ ਇਹਨਾਂ ਨੇ ਜਾਗੋ ਲਿਖੀ, ਜਿੰਦੂਆ ਲਿਖਿਆ, ਇੰਨਾ ਪਾਪੂਲਰ ਹੋਇਆ, ਫਿਰ ਇਹਨਾਂ ਨੇ ਯੂਨੀਵਰਸਿਟੀ ਦੇ ਮਾਹੌਲ 'ਤੇ ਪੈਰੋਡੀਜ਼ ਲਿਖੀਆਂ, ਉਹਨਾਂ ਦੇ ਵਿੱਚ ਗੁਰਦਾਸ ਮਾਨ ਜੀ ਦੇ 2 ਗੀਤ ਬੜੇ ਹਿੱਟ ਸੀ, ਕੀ ਮੈਨੂੰ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਇਹਨਾਂ ਨੇ ਅਡੋਪਟ ਕਰਕੇ ਲਿਖਿਆ, ਕੀ ਮੈਨੂੰ PAU ਦਾ ਇਹ ਡੀਨ ਡਾਇਰੈਕਟਰ ਜਾਣੇ
ਜੀ,
ਉਹ ਗੀਤ ਇਹਨਾਂ ਦਾ ਪਰੋਡੀ ਇੰਨੀ ਹਿੱਟ ਹੋ ਗਈ, ਫਿਰ ਉਹ ਮਾਮਲਾ ਗੜਬੜ ਹੈ ਗੀਤ ਗੁਰਦਾਸ ਮਾਨ ਜੀ ਦਾ ਬੜਾ ਹਿੱਟ ਸੀਗਾ, ਉਹ ਮਾਮਲਾ ਗੜਬੜ ਨੂੰ ਇਹਨਾਂ ਨੇ PAU ਦੇ ਮਾਹੌਲ 'ਚ ਢਾਲ ਲਿਆ, ਜਦੋਂ ਹੋਮ ਸਾਇੰਸ ਦੀ ਕੁੜੀ ਬਾਗ ਵਿੱਚ ਆਉਣ ਲੱਗੇ, ਵੈਟਨਰੀ ਵਾਲੇ ਰਾਂਝੇ ਨਾਲ ਪਿਆਰ ਦੀਆਂ ਪਿੰਗਾਂ ਪਾਉਣ ਲੱਗੇ ਵਗੈਰਾ ਵਗੈਰਾ ਕਰਕੇ, ਉਹ ਯੂਨੀਵਰਸਿਟੀ ਦੇ ਮਾਹੌਲ 'ਚੋਂ ਗੀਤ ਜਿਹੜੇ ਆ ਕਾਲਜਾਂ ਨਾਲ ਕੁੜੀਆਂ ਮੁੰਡਿਆਂ ਜੋੜ ਕੇ ਜਦੋਂ ਗਾਏ, ਅਤੇ ਭੱਲਾ ਸਾਹਿਬ ਸੁਪਰ ਸਟਾਰ ਬਣ ਗਏ, ਇੱਕ ਪਰੋਡੀ, ਇੱਕ ਵਿਅੰਗਕਾਰ, ਗਾਇਕ ਤੌਰ 'ਤੇ। ਜਦੋਂ 81 ਵਿੱਚ ਸਮਿਤ ਅਸੀਂ ਮੋੜ ਕੱਟਿਆ ਕਿ ਜਦੋਂ ਆਪਾਂ ਆਊਟਗੋਇੰਗ ਕਲਾਸ ਨੂੰ ਫੇਅਰਵੈਲ ਪਾਰਟੀ ਕਰਦੇ ਹਾਂ, ਉਹਦੇ ਵਿੱਚ ਅਸੀਂ ਦੋਨਾਂ ਨੇ ਇਹ ਕਿਹਾ ਵੀ ਆਪਾਂ ਨਾ ਰਲ ਕੇ ਦੋਨੇ ਕੋਈ ਇੱਕ ਨਵੀਂ ਚੀਜ਼ ਪੇਸ਼ ਕਰੀਏ, ਲੋਕਾਂ ਦਾ ਧਿਆਨ ਖਿੱਚੀਏ, ਤੇ ਨਕਲਾਂ ਜਿਹੜੀਆਂ ਭੰਡਾਂ ਦੀਆਂ ਨਾ ਉਹ ਅਸੀਂ ਕੁਛ ਦਰਾਹੇ ਤੋਂ ਇਹ ਲੈ ਕੇ ਆਏ, ਲੋਹੀਆਂ ਤੋਂ ਮੈਂ ਵਨਗੀਆਂ ਲੈ ਕੇ ਆਇਆ, ਤੇ ਅਸੀਂ ਦੋਨਾਂ ਨੇ ਉਹ ਅਟਾਇਰ ਭੰਡਾਂ ਲਈ ਪਾ ਕੇ ਜੋਕਸ ਮਾਡਰਨ ਲੇਕਿਨ ਫਾਰਮੈਟ ਭੰਡਾਂ ਲਈ ਸਟੇਜ ਤੇ ਪੇਸ਼ ਕੀਤਾ। ਹਰ ਗੱਲ ਤੋਂ ਬਾਅਦ ਉਹ ਚਮਾਟਾ ਜਿਹਾ ਮਾਰਨਾ, ਉਹ ਕਰਨਾ, ਤੇ ਲੋਕਾਂ ਨੂੰ ਪਸੰਦ ਬੜਾ ਆਇਆ ਵੀ ਇਹ ਯਾਰ ਮਾਡਰਨ ਪੜ੍ਹੇ ਲਿਖੇ ਭੰਡ ਆ ਗਏ। ਤੇ ਡਾਕਟਰ ਖੇਮ ਸਿੰਘ ਗਿੱਲ ਸਾਡੇ ਡੀਨ ਸੀ, ਬਾਅਦ ਚ ਵਾਈਸ ਚਾਂਸਲਰ ਬਣੇ, ਸਾਡੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਹਾਕੀ ਦੇ ਲੈਜੈਂਡ ਸੀ ਪਦਮ ਸ਼੍ਰੀ ਪ੍ਰਿਥੀਪਾਲ ਸਿੰਘ, ਉਹ ਡਾਇਰੈਕਟਰ ਸਟੂਡੈਂਟ ਵੈਲਫੇਅਰ ਸੀ, ਉਹ ਮੰਚ ਤੇ ਆ ਕੇ ਸਾਨੂੰ ਪਿਆਰ ਕੀਤਾ, ਸਾਨੂੰ ਕੈਸ਼ ਪ੍ਰਾਈਜ਼ ਦਿੱਤੇ, ਸਾਡਾ ਹੌਸਲਾ ਉੱਥੋਂ ਕਾਫੀ ਬੁਲੰਦ ਹੋਇਆ। ਤੇ ਗੁਰਭਜਨ ਗਿੱਲ ਸਾਹਿਬ ਜੋ ਬਹੁਤ ਰਿਸਪੈਕਟਡ ਰਾਈਟਰ ਨੇ ਪੰਜਾਬੀ ਸਾਡੇ ਖੇਤਰ ਦੇ, ਉਹਨਾਂ ਨੇ ਸਾਡੇ ਇੱਥੇ ਆਰਟੀਕਲ ਉਦੋਂ ਲਿਖਿਆ ਪੰਜਾਬੀ ਟ੍ਰਿਬਿਊਨ, ਖੁਰਦੇ ਸੱਭਿਆਚਾਰ ਦੇ ਰਾਖੇ ਮਾਡਰਨ ਭੰਡ ਪੱਲਾ ਤੇ ਬਾਲ ਬਕੰਦ। ਉੱਥੋਂ ਸਾਡੀ ਪਬਲਿਕ ਐਂਟਰੀ ਵੀ ਹੋ ਗਈ ਐਜ਼ ਕਮੇਡੀਅਨ, ਉਹ ਅਸੀਂ ਕਮੇਡੀ ਇੰਨੀ ਕੁ ਵਿਦ ਦਾ ਗ੍ਰੇਸ ਆਫ ਗੋਡ ਹਰ ਇੱਕ ਵੱਡੇ ਮੇਲਿਆਂ ਦੀ ਸ਼ਾਨ ਬਣਨ ਲੱਗ ਪਿਆ, ਯੂਥ ਫੈਸਟੀਵਲ ਦੀ ਸ਼ਾਨ ਬਣਨ ਲੱਗ ਗਿਆ, ਸਾਡੀ ਡਿਮਾਂਡ ਹੀ ਆਉਣ ਲੱਗ ਗਈ ਵੀ ਭੰਡ ਲਿਆਓ ਪੜ੍ਹੇ ਲਿਖੇ ਭੰਡ। ਉਹ ਫਿਰ ਪੜ੍ਹੇ ਲਿਖੇ ਭੰਡਾਂ ਤੋਂ ਕਰਦੇ ਕਰਦੇ 88 ਵਿੱਚ ਸਾਨੂੰ ਆ ਕੇ ਟਰਨ ਮਿਲੀ, ਜੱਸੋਵਾਲ ਸਾਹਿਬ, ਗੁਰਭਜਨ ਗਿੱਲ ਸਾਹਿਬ, ਕੇਸ਼ਵਰਮ ਸ਼ਰਮਾ ਜੀ, ਇਹਨਾਂ ਨੇ ਇੰਸਪਾਇਰ ਕੀਤਾ ਕਿ ਲੈਟਸ ਕ੍ਰੀਏਟ ਏ ਡਾਕੂਮੈਂਟ ਆਫ ਯੋਰ ਕਮੇਡੀ। ਤੇ ਸਾਨੂੰ ਤਾਂ ਪਤਾ ਨੀ ਸੀ ਵੀ ਡਾਕੂਮੈਂਟ ਕੀ ਹੈ, ਕਹਿੰਦੇ ਜੀ ਆਡੀਓ ਕੈਸਟ ਕਰਾਓ। ਤਸਮੀਤ ਉਹ ਜਮੋਹਨ ਸਿੰਘ ਮੇਲਾ ਲੱਗਦਾ ਸੀ 20 ਅਕਤੂਬਰ 1988 ਨੂੰ, ਪਹਿਲੀ ਸਾਡੀ ਕੈਸਟ ਜਿਹੜੀ ਉਹ ਮੇਲੇ ਤੇ ਰਿਲੀਜ਼ ਕੀਤੀ, 4000 ਪੀਸ ਕੰਪਨੀ ਦਾ ਬਣਾਏ, ਉਹ ਸਾਰੇ ਮੇਲੇ ਤੇ ਵਿਕ ਗਏ।
ਕੀ ਨਾਮ ਸੀ
ਕੈਸਟ ਦਾ? ਛਿਨਕਾਟਾ 1988।
ਛਿਨਕਾਟਾ ਜਿੱਥੋਂ ਸ਼ੁਰੂ
ਹੋਇਆ, ਛਿਨਕਾਟਾ ਸਾਡਾ ਹੁੰਦਾ ਸੀ ਐਨੂਅਲ ਕਾਲਜ ਦਾ ਐਨੂਅਲ ਸ਼ੋਅ, ਜਿਵੇਂ ਜਨਕਾਰ ਆ ਪੀਜੂ ਦਾ, ਹਰ ਇੱਕ ਯੂਨੀਵਰਸਿਟੀ ਦਾ ਇੱਕ ਨਾ ਕੋਈ ਛਿਨਕਾਟਾ ਵਾਦਾਵਰ ਸ਼ੋਅ, ਤੇ ਅਸੀਂ ਕਿਲ੍ਹਾ ਰਾਏਪੁਰ ਤੋਂ ਖੇਡਾਂ ਤੋਂ ਮੈਂ ਤੇ ਭੱਲਾ ਜੀ ਟਾਂਗੇ ਤੇ ਬੈਠੇ ਆ ਰਹੇ ਸੀਗੇ, ਤੇ ਸੋਚਿਆ ਕੈਸਟ ਦਾ ਆਪਾਂ ਸੋਚਣ ਲੱਗੇ ਨਾਂ ਕੀ ਰੱਖੀਏ, ਤੇ ਫਿਰ ਸਾਡੀ ਦੋਵਾਂ ਸਲਾਹ ਹੋਈ ਛਿਨਕਾਟਾ ਸਾਡਾ ਇੱਕ ਸ਼ੋਅ ਪਾਪੂਲਰ ਆ, ਛਿਨਕਾਟਾ ਹੀ ਰੱਖ ਦੋ ਸਿੰਬਲ ਆਫ ਜਵਾਏ। ਉਹ ਛਿਨਕਾਟਾ ਅਸੀਂ ਕੈਸਟ 88 ਕੱਢੀ ਭੰਡਾਂ ਦੇ ਨਕਲਾਂ ਦੇ ਉੱਪਰ, ਉਹ ਇੰਨੀ ਕੁ ਲੋਕਾਂ ਨੇ ਲਾਈਕ ਕਰ ਲਈ ਕਿ ਡਿਮਾਂਡ ਬੜੀ ਆਉਣ ਲੱਗ ਗਈ, ਫਿਰ ਕੰਪਨੀਆਂ ਵੱਡੀਆਂ ਵੱਡੀਆਂ ਦੇ ਕੰਪੀਟੀਸ਼ਨ ਹੋਣ ਲੱਗ ਗਏ, ਟੀ ਸੀਰੀਜ਼, ਟਿਪਸ, ਸ਼ਮਾਰੂ, ਪਤਾ ਨੀ ਕਿਹੜੀਆਂ ਕਿਹੜੀਆਂ ਵੀਨਸ, ਵੀ ਅਸੀਂ ਛਿਨਕਾਟਾ ਦੇ ਰਾਈਟਸ ਲੈਣੇ ਆ। ਛਿਨਕਾਟਾ ਦੇ ਰਾਈਟ ਲੈਣ ਵਾਸਤੇ ਕੰਪਨੀਆਂ ਦੀ ਕੰਪੀਟੀਸ਼ਨ ਹੋਣ ਲੱਗ ਗਿਆ, ਤੇ ਅਸੀਂ ਲਗਭਗ ਬੋਲੀ ਵਿੱਚ ਛਿਨਕਾਟਾ ਬਣਾਉਣ ਲੱਗ ਗਏ, ਤੇ ਅਸੀਂ 92-93 ਯਾਨੀ ਤੁਸੀਂ ਦੇਖੋ ਵੀ ਆ ਭਰੂਣ ਹੱਤਿਆ ਦਾ ਵਿਸ਼ਾ ਹੋਣਾ ਕਿ ਸਰਗਰਮੀ ਫੜਦਾ। ਅਸੀਂ 1992 ਸਮੇਤ ਇੱਕ ਫਿਲਮ ਬਣਾਈ ਛਿਨਕਾਟਾ ਦਾ, ਆਡੀਓ ਵਰਸ਼ਨ ਤਾਂ ਕਰਦਾ ਸੀਗਾ, ਵੀਡੀਓ ਟੀ ਸੀਰੀਜ਼ ਬਣਾਇਆ, ਉਹਦਾ ਟਾਈਟਲ ਸੀ ਮਾਸੀ ਨੂੰ ਤਰਸਣਗੇ,
ਯਾਨੀ
ਕੁੜੀਆਂ ਤਾਂ ਤੁਸੀਂ ਜੰਮਣ ਨੀ ਦਿੰਦੇ, ਕੁੱਖ ਚ ਮਾਰੀ ਜਾਂਦੇ ਆ, ਦੋ ਭੈਣਾਂ ਕਿੱਦਾਂ ਹੋਣਗੀਆਂ ਜੇ ਦੋ ਭੈਣਾਂ ਨੀ ਹੋਣਗੀਆਂ, ਮਾਸੀ ਰਿਸ਼ਤਾ ਖਤਮ ਕਰ ਦੋਗੇ। ਜੇ ਸਾਡੀ ਫਿਲਮ ਦਾ ਟਾਈਟਲ ਇੰਨਾ ਕੁ ਹਿੱਟ ਹੋਇਆ, ਇੰਨਾ ਵਿਕਿਆ ਵਰਲਡ ਵਾਈਡ ਕਿ ਯਾਰ ਦੋ ਮੁੰਡੇ ਕਿਹੜੇ ਆ, ਮਾਸੀ ਤਰਸਣਗੇ ਜਿਹਨਾਂ ਨੇ ਫਿਲਮ ਬਣਾਤੀ ਆ, ਉਹ ਭਰੂਣ ਹੱਤਿਆ ਫਿਲਮ ਬਣਾਈ ਸੀ 1992 ਚ, 33 ਸਾਲ ਪਹਿਲਾਂ।
ਚਾਨਣਾ ਪਾ ਰਹੇ ਹੋ, ਥੋੜੀ ਜੀ ਗੱਲ ਆਪਾਂ ਜੇ ਕਰੀਏ ਤੇ ਹੁਣ ਉਹਨਾਂ ਦਾ ਅਖੀਰਲਾ ਸਮਾਂ ਕਿਹੋ ਜਿਹਾ ਰਿਹਾ?
ਸੁਮਿਤ ਜੀ, ਅਸੀਂ 1.5 ਸਾਲ ਤੋਂ ਪੂਰਾ ਪਰਿਵਾਰ ਅਸੀਂ ਸਟਰਗਲ ਕਰ ਰਹੇ ਸੀ ਉਹਨਾਂ ਦੀ ਸਿਹਤ ਨੂੰ ਲੈ ਕੇ, ਕਿਉਂਕਿ ਭੱਲਾ ਸਾਹਿਬ ਨੇ ਆਪ ਆਪਣੀ ਲਾਈਫ ਨੂੰ ਇੰਨਾ ਕੁ ਵਿਅਸਤ ਕਰ ਲਿਆ, ਸਮਰਪਿਤ ਕਰਤਾ ਸੀਗਾ ਫਿਲਮਾਂ ਨੂੰ, ਕਾਮੇਡੀ ਨੂੰ, ਕਿ ਉਹ ਜਿਹੜੀ ਆਪਣੀ ਪਰਸਨਲ ਹੈਲਥ ਕੇਅਰ ਆ ਉਹਦੇ ਵਿੱਚ ਕਾਫੀ ਕਹਿ ਲਓ ਕੁਤਾਹੀਆਂ ਹੋ ਗਈਆਂ, ਕਿ ਉਹਨਾਂ ਨੂੰ ਡਾਇਬਟੀ ਵੀ ਸੀਗੀ ਤੇ ਡਾਇਬਟੀ ਹੋਣ ਕਰਕੇ ਪਰਹੇਜ ਵੀ ਘੱਟ ਕਰਦੇ ਸੀ, ਸੈਰ ਵੀ ਪਿਛਲੇ 5-4 ਸਾਲ ਤੋਂ ਬਿਕੋਜ਼ ਆਫ ਟੂ ਮਚ ਹੈਕਟਿਕ ਸਕੈਡਿਊਲ ਨਹੀਂ ਕਰ ਪਾਏ। ਅਸੀਂ 22 ਦੇ ਵਿੱਚ ਕੈਨੇਡਾ ਦੇ ਵਿੱਚ ਸਾਡੇ 7 ਸ਼ੋਅ ਸੀ ਕਮੇਡੀ ਨਾਟਕ ਦੇ, ਮੈਨੂੰ ਢਿੱਲੋਂ ਜੀ, ਭੱਲਾ ਜੀ, ਮੈਂ 10 ਸਾਲ ਟੈਸਟ ਹੋਰ ਸੀਗੇ, ਤੇ ਇਹ ਫਿਰ ਉੱਥੇ ਰੁਕ ਗਏ। ਇੰਗਲੈਂਡ ਅਸੀਂ ਇੰਡੀਆ ਵਾਪਸ ਆ ਗਏ, ਇੰਗਲੈਂਡ ਸ਼ੂਟਿੰਗਾਂ ਚੱਲਦੀਆਂ ਲਗਾਤਾਰ ਬੈਕ ਟੂ ਬੈਕ ਫਿਲਮਾਂ ਦੀਆਂ, ਕੈਰਨ ਜੱਟੀਏ, ਪਹਿਲਾਂ ਕੈਰਨ ਜੱਟਾ 3, ਉਹਦੇ ਵਿੱਚ ਇੰਨਾ ਕੁ ਬਿਜ਼ੀ ਹੋ ਗਏ। ਤੇ ਇਹਨਾਂ ਦੀ ਜਿਹੜੀ ਸਿਹਤ ਵਾ ਉਹ ਸਾਨੂੰ ਫਿਕਰ ਸੀ ਕਿ ਇਹ ਡਾਇਬਟੀ ਦਾ ਪਰਹੇਜ਼ ਨਹੀਂ ਕਰਦੇ, ਤੇ ਨਵੰਬਰ 2023 ਦੇ ਵਿੱਚ ਇਹਨਾਂ ਨੂੰ ਪਹਿਲਾ ਹੈਲਥ ਇਸ਼ੂ ਆਇਆ ਸੀਗਾ, ਜਦੋਂ ਇਹਨਾਂ ਨੂੰ ਹਲਕਾ ਨਿਊਰੋ ਦਾ ਅਟੈਕ ਆਇਆ, ਪਰ ਵਿਦ ਦਾ ਗ੍ਰੇਸ ਆਫ ਗੋਡ ਟਾਈਮਲੀ ਰਹਿ ਗਿਆ ਸੀ। 40 ਹੋਸਪਿਟਲ ਮੋਹਾਲੀ, ਉਹ ਇੰਜੈਕਸ਼ਨ ਲੱਗੇ, ਡਾਕਟਰਾਂ ਨੇ 4 ਘੰਟੇ ਕਹਿੰਦੇ ਤੁਸੀਂ ਇਲਾਜ ਕਰਾ ਲਓ, ਤਾਂ ਉਹ 2-3 ਘੰਟਿਆਂ 'ਚ ਭੱਲਾ ਜੀ ਠੀਕ ਹੋ ਗਏ। ਜਿਹੜਾ ਇਸ਼ੂ ਆਇਆ ਸੀ ਹਲਕਾ ਪੈਰਾਲਿਟਿਕ, ਉਹ ਠੀਕ ਹੋ ਗਿਆ, ਨਿਊਰੋ ਥੋੜ੍ਹਾ ਜਿਹਾ ਇਸ਼ੂ ਚੱਲਦਾ ਰਿਹਾ, ਉਹ ਤੋਂ ਅਸੀਂ ਰਿਕਵਰ ਕਰਕੇ ਜਨਵਰੀ 24 'ਚ ਇਹਨਾਂ ਨੂੰ ਆ ਗਿਆ ਇਸ਼ੂ ਹਾਰਟ ਦਾ, ਉਹ ਵੀ ਅਸੀਂ ਬੰਬੇ ਬਹੁਤ ਵੱਡਾ ਹਸਪੀਟਲ ਆ ਏਸ਼ੀਅਨ ਹਾਰਟ ਇੰਸਟੀਚਿਊਟ, ਡਾਕਟਰ ਅਮਾਕਾਂਤ ਪਾਂਡਾ, ਉਹ ਜਿਨ੍ਹਾਂ ਨੇ ਪ੍ਰਾਈਮ ਮਨਿਸਟਰ ਮਨਮੋਹਨ ਸਿੰਘ ਸਰਜਨ ਕੀਤੀ, ਮੇਰੀ ਵੀ 2011 ਕੀਤੀ ਸੀ ਸਰ ਜੀ, ਉਹਨਾਂ ਨੇ ਰਿਕੁਐਸਟ ਕੀਤੀ ਕਿ ਮੇਰੇ ਭਰਾਵਾਂ ਦੇ ਦੋਸਤ ਆ ਡਾਕਟਰ ਸਾਹਿਬ, ਇੱਥੋਂ ਤਾਂ ਸਾਨੂੰ ਔਖਾ ਲੱਗ ਰਿਹਾ, ਤੁਹਾਡੇ ਕੋਲ ਲੈ ਆਈਏ। ਉਹਨਾਂ ਡੇਟ ਦਿੱਤੀ ਅਗਸਤ, ਪੂਰਾ ਸਾਲ ਪਹਿਲਾਂ। ਉੱਥੇ ਅਸੀਂ ਪੂਰੀ ਫੈਮਿਲੀ ਨਾਲ ਗਏ, ਮੈਂ ਅਤੇ ਮੇਰੇ ਵਾਈਫ ਗਏ, ਉੱਥੇ ਸਰਜਰੀ ਕਰਾ ਕੇ ਬੜੀ ਕਾਮਯਾਬੀ ਨਾਲ ਵਾਪਸ ਚੰਡੀਗੜ੍ਹ ਆ ਗਏ ਮੋਹਾਲੀ, ਕਿ ਹੈਲਥ ਇਸ਼ੂ ਤੋਂ ਪਹਿਲਾਂ ਜੀ ਬਾਹਰ ਆ ਗਏ ਅਸੀਂ। ਮਤਲਬ ਜਿਹੜਾ ਹਾਰਟ ਵਾਲਾ ਵੀ ਇਸ਼ੂ ਹੱਲ ਕਰ ਲਿਆ, ਲੇਕਿਨ ਫਿਰ ਗਾਲ ਬਲੈਡਰ ਦਾ ਇਸ਼ੂ ਆਇਆ ਜਨਵਰੀ 24, ਉਹਨੇ ਸਾਨੂੰ ਬੜਾ ਪਰੇਸ਼ਾਨ ਕੀਤਾ, 6-8 ਮਹੀਨੇ ਲੱਗੇ। ਉੱਤੋਂ ਵੀ ਹੁਣ ਰਿਕਵਰੀ ਵੱਲ ਨੂੰ ਤੁਰ ਪਏ ਸੀਗੇ, ਜੁਲਾਈ ਪਿਛਲੇ ਮਹੀਨੇ ਜੁਲਾਈ 2025 ਚ ਪੂਰੀ ਟੀਮ ਆਈ ਇਹਦੀ, ਕੈਵਿਨ ਜੱਟਾ ਦੀ, ਸੁਮੀਤ ਕੰਗ ਸਾਹਿਬ, ਗਿੱਪੀ ਗਰੇਵਾਲ ਜੀ ਸਾਰਿਆਂ ਨੇ, ਰਾਈਟਰ ਕਥੂਰੀਆ ਜੀ, ਉਹਨਾਂ ਨੇ ਕਿਹਾ ਭੱਲਾ ਸਾਹਿਬ ਅਸੀਂ ਫਿਲਮ ਕੈਵਿਨ ਜੱਟਾ 4 ਜਿਹੜੀ ਆ ਉਹ ਰੈਡੀ ਕਰ ਰਹੇ ਹਾਂ, ਉਹਦੀ ਸਕ੍ਰਿਪਟਿੰਗ ਐਂ ਕੀਤੀ ਵੀ ਤੁਹਾਡੇ ਸੀਨ ਅਸੀਂ ਮੁਹੱਲੇ 'ਚ ਕਰਾਂਗੇ, ਬਾਕੀ ਫਿਲਮ ਅਸੀਂ ਜਲੰਧਰ ਜਾ ਕਰ ਲਾਂਗੇ। ਉਹ ਕਹਿੰਦੇ ਵੀ ਭੱਲਾ ਜੀ, ਕਹਿੰਦੇ ਤੁਸੀਂ ਤਿਆਰੀ ਕਰ ਲਓ, ਕਹਿੰਦੇ ਤੁਹਾਡਾ ਅਸੀਂ ਵੀਲ ਚੇਅਰ 'ਤੇ ਰੱਖੀਏ, ਕਮਜ਼ੋਰੀ ਆਈ ਹੈ, ਕਹਿੰਦੇ ਲੋ ਤੁਰ ਕੇ ਦਿਖਾਇਆ, ਕਹਿੰਦੇ ਮੈਂ ਠੀਕ ਹਾਂ, ਮੈਂ ਰੋਲ ਕਰੂੰਗਾ। ਅਸੀਂ ਤਾਂ ਬੜੇ ਖੁਸ਼ ਹੋ ਗਏ ਕਿ ਭੱਲਾ ਜੀ ਦੁਆਰਾ ਐਨਰਜਾਈਜ਼ ਹੋ ਰਹੇ ਆ। ਪਰ 20 ਅਗਸਤ ਨੂੰ ਰਾਤ ਨੂੰ ਉਹਨਾਂ ਨੂੰ ਇੱਕ ਵੋਮਿਟ ਆਈ ਅਤੇ ਉਹਨਾਂ ਨੂੰ ਹਸਪਿਟਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਸਕੈਨ ਕੀਤਾ, ਕਹਿੰਦੇ ਇਹਨਾਂ ਦੀ ਬ੍ਰੇਨ 'ਚ ਹੈਮਰੇਜ ਬਹੁਤ ਸਵੀਅਰ ਹੋ ਗਈ ਆ ਜਿਹੜੀ ਉਹ 22 ਅਗਸਤ ਸਵੇਰੇ 4 ਵਜੇ ਸਾਨੂੰ ਉਹ ਸਦਾ ਲਈ ਅਲਵਿਦਾ ਕਹਿ ਗਿਆ।
ਤੁਸੀਂ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਜੇ ਦੇਣਾ ਚਾਹੁੰਦੇ ਹੋ ਤਾਂ ਮੰਚ ਹਾਜ਼ਰ ਹੈ।
ਸੁਮਿਤ, ਸੁਨੇਹਾ ਤਾਂ ਇਸ ਮੌਕੇ ਤੇ ਕੀ ਦੇ ਸਕਦੇ, ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਫਿਲਮ ਡੰਮਾ ਜਿਹੜੀ ਪੰਜਾਬੀ ਇੰਡਸਟਰੀ ਆ, ਉਹ ਕਹਿੰਦੇ ਨੇ ਰਾਜ ਕਪੂਰ ਜੀ ਨੇ ਕਿਹਾ ਸੀਗਾ ਮੇਰਾ ਨਾਮ ਜੋਕਰ ਵੇਲੇ ਕਿ ਸ਼ੋ ਮਸਟ ਗੋ ਔਨ। ਸਾਡੀਆਂ ਅੱਖਾਂ ਹੈਗੀਆਂ ਹੁਣ ਇਸ ਵੇਲੇ ਪੁਖਰਾਜ ਭੱਲਾ ਤੇ। ਪੁਖਰਾਜ ਭੱਲਾ ਬਿਹਤਰੀਨ ਇੱਕ ਬੱਚਾ, ਇੱਕ ਬਹੁਤ ਆਲਾ ਦਰਜੇ ਦਾ ਆਰਟਿਸਟ ਆ, ਭੱਲਾ ਜੀ ਦਾ ਬਲੱਡ ਆ। ਉਹਨੇ ਜਦੋਂ ਯਾਰ ਜਿਗਰੀ ਸੁੱਤੀ ਡਿਗਰੀ ਆਪਣੀ ਇੱਕ ਵੈਬ ਸੀਰੀਜ਼ ਬਣਾਈ, 68 ਮਿਲੀਅਨ ਵਿਊਜ਼ ਉਹਦੇ ਬੱਚੇ ਦੇ ਹਿੱਸੇ ਆਏ, ਐਜ਼ ਲੀਡ ਰੋਲ ਕੀਤਾ। ਉਸ ਤੋਂ ਬਾਅਦ ਉਹਨੇ ਹਿੱਟ ਫਿਲਮਾਂ ਆਈਆਂ, ਉਸ ਫਿਲਮਾਂ 'ਚ ਉਹਨੇ ਲੀਡ ਰੋਲ ਕੀਤਾ, ਚਾਹੇ ਉਹ ਸੀ ਮਾਹੀ ਮੇਰਾ ਨਿੱਕਾ ਜਿਹਾ, ਹੁਣ ਤੇਰੀਆਂ ਮੇਰੀਆਂ ਹੇਰਾ ਫੇਰੀਆਂ, ਜਿਹਦੇ ਛੋਟਾ ਰੋਲ ਸੀ ਭੱਲਾ ਜੀ ਦਾ, ਉਹਦੇ ਬਾਪ ਦਾ ਰੋਲ ਕੀਤਾ। ਤੇ ਉਹ ਬੱਚੇ ਨੇ ਹੁਣ ਪਲਾਂਘਾਂ ਪੱਟਣੀਆਂ, ਉਹਦੇ ਪਾਸ ਜੋ ਹੁਣ ਆਫਰਾਂ ਹੈਗੀਆਂ ਕੁਝ ਵੈਬ ਸੀਰੀਜ਼ ਦੀਆਂ, ਕੁਝ ਫਿਲਮਾਂ ਦੀਆਂ, ਤੇ ਮੇਰਾ ਖਿਆਲ ਆ ਕਿ ਮੈਂ ਇਹੀ ਬੇਨਤੀ ਕਰੂੰਗਾ ਕਿ ਉਸ ਬੱਚੇ ਦੇ ਸਿਰ ਤੇ ਆਸ਼ੀਰਵਾਦ ਰੱਖੀਏ। ਇੰਡਸਟਰੀ ਵਾਲੇ ਸਾਰੇ ਆ ਰਹੇ ਆ ਘਰ, ਉਹ ਵੀ ਬੜਾ ਪਿਆਰ ਕਰ ਰਹੇ ਪੁਖਰਾਜ ਨੂੰ, ਤੇ ਮੇਰੀ ਇਹੀ ਬੇਨਤੀ ਆ ਦਰਸ਼ਕਾਂ ਨੂੰ ਕਿ ਆਓ ਆਪਾਂ ਪੁਖਰਾਜ ਭੱਲਾ ਚੋਂ ਆਉਣ ਵਾਲੇ ਸਮੇਂ 'ਚ ਇੱਕ ਹੋਰ ਜਸਵਿੰਦਰ ਭੱਲਾ ਦੇ ਮਿਆਰ ਦਾ ਆਰਟਿਸਟ ਵੇਖੀਏ। ਧੰਨਵਾਦ।
ਧੰਨਵਾਦ ਸ਼ਰਮਾ ਜੀ।
ਥੈਂਕ ਯੂ ਸੁਮੀਤ, ਥੈਂਕ ਯੂ SBS ਪੰਜਾਬੀ, ਜਿਨ੍ਹਾਂ ਨੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਸ਼ਿਰਕਤ ਕਰਨ ਵਾਸਤੇ ਸੱਦਾ ਦਿੱਤਾ। ਤੇ ਪੰਜਾਬੀ ਸਾਡਾ ਪਿਆਰ ਆ, ਤੇ ਆਸਟ੍ਰੇਲੀਆ ਵਿੱਚ ਤੁਸੀਂ 2.5-3 ਲੱਖ ਪੰਜਾਬੀਆਂ ਤੱਕ ਪਹੁੰਚਦੇ ਹੋ, ਤੁਹਾਡਾ ਬਹੁਤ ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।